ਮੈਲ ਨਹੀਂ ਲੈ ਸਕਦੇ ਤੇ ਸਾਡਾ ਤਾਂ ਉਹ ਹਾਲ ਹੈ ਖੰਦੇ ਖੰਗਲੀ ਧੋਤੀ ਨਹੀਂ ਜਾ ਰਹੀ। ਅੱਛਾ ਹੁਣ ਫਿਰ ਕਿਵੇਂ ਕੀਤਾ ਜਾਵੇ ਬਈ, ਕਿੱਥੋਂ ਪਤਾ ਲੱਗੇ, ਕਿਵੇਂ ਪਤਾ ਲੱਗੇ ਕਿ ਅਸੀਂ ਆਪ ਹੀ ਰੋਜ਼ ਕਾਲੇ ਪੁਰਸ਼ ਨਾਲ ਹੋਰ ਫੇਰ ਦਿੰਦੇ ਹਾਂ। ਕਿੰਨੀ ਤਰਸਯੋਗ ਹਾਲਤ ਹੈ, ਹੋਰ ਧਿਆਨ ਕਰੋ। 84 ਲੱਖ ਜੂਨਾਂ ਹੈਗੀਆਂ, ਇਨਸਾਨ ਤਾਂ 1 ਜੂਨ ਹੈ, ਉਹ 84 ਲੱਖ ਜੂਨਾਂ ਉਹ ਆਪਣੇ ਆਪ ਨਹੀਂ ਲਾਉਂਦੀਆਂ, ਉਹ ਹੁਕਮ ਅਨੁਸਾਰ ਜੋ ਕੁਛ ਕਰਦੀਆਂ ਉਹ ਹੁਕਮ ਦੋਨਾਂ ਮੈਲ ਨਹੀਂ ਲੱਗਦੀ। ਬਲਕਿ ਕਿਉਂਕਿ ਹੁਕਮ ਵਿੱਚ ਰਹਿੰਦੇ, ਇਸ ਕਰਕੇ ਉਹਨਾਂ ਦੇ ਮਹਿਲ ਰੋਜ਼ ਥੋੜ੍ਹੀ ਬਹੁਤੀ ਹੁਕਮ ਪਾਲਣਾ ਕਰਕੇ ਉਹਦੇ ਮਹਿਲ ਲੈਂਦੀ ਹੈ ਤੇ ਅਸੀਂ ਸਾਡੇ ਅੰਦਰ ਲੱਗਦੀ ਹੈ, ਅਡੀਸ਼ਨ ਹੁੰਦੀ ਹੈ, ਪੁਰਸ਼ ਨਾਲ ਲਾਈ ਜਾਂਦੇ ਆਪ। ਤੇ ਫਿਰ ਤੇ ਬਾਣੀ ਜੀ ਲਿਖਿਆ ਕਿੰਨੀ ਤਰਸਯੋਗ ਹਾਲਤ ਹੈ ਇਨਸਾਨ ਦੀ, ਜਿਹੜਾ ਅਸ਼ਰਫੁਲ ਮਖਲੂਕਾਤ ਹੈ, ਜਿਹੜਾ ਰੱਬ ਤੋਂ ਸਾਰੇ ਨਾਲ ਨੇੜੇ ਹੈ, ਜਿਹੜਾ ਕਿ ਮੈਨ ਵਾਸ ਮੇਡ ਇਨ ਦੀ ਇਮੇਜ ਆਫ ਗੋਡ, ਸਭ ਤੋਂ ਨੇੜੇ ਹੈ, ਫਿਰ ਵੀ ਸਾਡੀ ਇਹ ਹਾਲਤ ਹੈ, ਕਿੰਨੀ ਤਰਸਯੋਗ ਹਾਲਤ ਹੈ। ਫਿਰ ਕਿਵੇਂ ਬਈ, ਤੇ ਅਸੀਂ ਇਹਦੇ ਵਿੱਚ ਐਸੀ ਹਾਲਤ ਵਿੱਚ ਸਾਨੂੰ ਵੀ ਪਤਾ ਕਿ ਇੰਨੀ ਉਹ ਖਿੱਚ ਪਈ ਹੈ ਨਾ, ਇਹ ਆਤਮਕ ਖਿੱਚ ਸਾਡੇ ਅੰਦਰ ਆਤਮਾ ਚ ਹੈਗੀ, ਇਹ ਉਹ ਰੱਬ ਰੱਬੀ ਪਿਆਰ ਦੀ ਅੰਸ਼ ਹੈਗੀ, ਇਹ ਰੱਬੀ ਪਿਆਰ ਦੀ ਅੰਸ਼ ਸਾਡੇ ਮਨ ਨੂੰ ਆਪਣੇ ਵੱਲ ਨੂੰ ਖਿੱਚਦੀ ਹੈ, ਗ੍ਰੈਵਿਟੀ ਹੈਗੀ, ਡਿਵਾਈਨ ਗ੍ਰੈਵਿਟੀ, ਉਹ ਖਿੱਚ ਰਹੀ ਹੈ। ਤੇ ਸਾਨੂੰ ਜਦੋਂ ਅਸੀਂ ਦੇਖਦੇ ਹਾਂ ਕਿ ਸਾਰੀ ਤਾਕਤ ਲਾ ਲਈ, ਸਾਰਾ ਦਿਮਾਗ ਖਰਚ ਕੀਤਾ, ਕਿਤੇ ਵੀ ਕੰਮ ਨਹੀਂ ਮਿਲਦਾ, ਫਿਰ ਕੋਈ ਸ਼ਕਤੀ ਭਾਲਦੇ ਹਾਂ ਆਪਣੇ ਨਾਲ ਉੱਚੀ, ਜੰਗਲਾਂ ਚ ਜਾ ਕੇ ਦੇਖ ਲਓ ਉਹ ਨਾਨੀ ਵੀ ਉੱਥੇ ਕੋਈ ਸ਼ਕਤੀ ਭਾਲੀ ਹੋਈ ਹੈ, ਕਿਸੇ ਨੇ ਮੱਛਰ ਮਗਰ ਮੱਛ ਨੂੰ ਰੱਬ ਮੰਨਿਆ ਹੋਇਆ, ਕਿਸੇ ਨੇ ਪਾਣੀ ਨੂੰ ਰੱਬ ਮੰਨਿਆ, ਕਿਸੇ ਅੱਗ ਦੇਵਤਾ, ਪਾਣੀ ਦੇਵਤਾ, ਹੋਰ ਕਿੰਨੇ ਹਜ਼ਾਰਾਂ ਹੀ ਦੇਵਤੇ ਬਣਾਏ ਹੋਏ ਹੈ, ਕਿਉਂਕਿ ਇਹ ਸਾਡੀ ਆਤਮਾ ਜੋ ਅੰਦਰੋਂ ਜੀ ਅਕਸ ਪੈਂਦਾ ਉਹ ਭਾਲਦਾ ਹੈ ਕੋਈ ਉੱਚੀ ਸ਼ਕਤੀ ਨੂੰ, ਇਹ ਇੰਸਟਿੰਕਟ ਬਣੀ ਹੋਈ ਹੈ ਕੋਈ ਉੱਚੀ ਸ਼ਕਤੀ ਲੱਭੇ ਕਿਤੋਂ ਜਿਹੜੀ ਸਾਡੀ ਸਹਾਇਤਾ ਕਰੇ, ਤੇ ਉਹ ਸੱਦੇ ਅਨੁਸਾਰ ਅਸੀਂ, ਕਿਉਂਕਿ ਸਾਨੂੰ ਕੋਈ ਗਾਇਡ ਕਰਨ ਵਾਲਾ ਨਹੀਂ ਸੀ, ਇਸ ਕਰਕੇ ਅਸੀਂ ਜੰਗਲੀ ਬਣੇ ਹੋਏ ਸੀ, ਅਸੀਂ ਵੀ ਦੇਵਤੇ ਬਣਾ ਲੈ, ਇੱਕ ਨੀ ਕਹਿੰਦੇ ਹਜ਼ਾਰਾਂ ਹੀ ਹੈ, ਕੋਈ 33 ਕਰੋੜ ਦੇਵਤੇ ਬਣੇ। ਫਿਰ ਵੀ ਗੁਰੂ ਬਾਬਾ ਹੋਰ ਮਹਾਂਪੁਰਖ ਆਏ, ਅਵਤਾਰ ਆਏ, ਉਹਨਾਂ ਨੇ ਇਹ ਗੱਲ ਪਹਿਲਾਂ ਦੱਸੀ ਵੀ ਇਹ ਦੇਵਤੇ ਤੁਹਾਡੇ ਇਹਨਾਂ ਦੇ ਹੱਥ ਕੁਛ ਨਹੀਂ ਹੈ, ਕਰਨ ਕਰਾਵਨ ਹਾਰ ਹੈ, ਅਕਾਲ ਪੁਰਖ, ਤੁਸੀਂ ਉਹਦੇ ਇੱਕ ਦੇ ਮਗਰ ਲੱਗੋ, ਇਹਨਾਂ ਅਨੇਕਾਂ ਤੇ ਇਹੀ ਤਾਂ ਹਾਲ ਹੁੰਦਾ। ਅਜੇ ਵੀ ਅਸੀਂ ਥੋੜੇ ਚਿਰ 10 ਸਾਲ ਹੋਏ ਮੈਂ ਮਲੇਸ਼ੀਆ ਚ ਆ, ਉੱਥੇ 3 ਮੰਦਰ ਚੀਨੀਆਂ ਦੇ ਵੀ, ਕੁਝ 3 ਮੰਦਰ ਅੰਦਰ ਬੱਤੀ ਜਗਦੀ ਹੈ, ਕਹਿੰਦੀ ਜੀ ਇਹ 3 ਸ਼ਕਤੀਆਂ ਹੈ, ਮਨ 3 ਸ਼ਕਤੀਆਂ ਨੂੰ ਮੰਨਦੇ ਚੀਨੇ, ਇਹ ਇੱਕ ਮੰਦਰ ਇੱਕ ਸ਼ਕਤੀ ਦਾ, ਇਹ ਵਿਆਹ ਕਰਾਉਂਦਾ ਹੈਗਾ, ਦੂਸਰਾ ਹੈ ਲਾਭ ਦਿੰਦਾ ਹੈ, ਤੀਸਰਾ ਹੈ ਮੌਤ ਦਾ, ਜਿਹਨੇ ਮੌਤ ਲੈਣੀ ਹੋਵੇ, ਜਿਹਨੇ ਮਰਨਾ ਹੋਵੇ ਤੇ ਉਹ ਉੱਥੇ ਜਾ ਪੂਜਦਾ, ਜਿਹਨੇ ਵਿਆਹ ਕਰਾਉਣਾ ਹੋਵੇ ਤੇ ਉੱਥੇ ਜਾ ਪੂਜਦਾ, ਉਹ ਉੱਥੇ ਦਾ 3 ਹੈ ਜੇ 33 ਕਰੋੜ ਦੇਵਤੇ ਵਧਾਈ ਫਿਰਦੇ। ਸੋ ਤੇ ਗੁਰੂ ਸਾਹਿਬ ਕਹਿੰਦੇ ਭਾਈ ਸਭ ਫਜ਼ੂਲ ਹੈ, ਪਖੰਡ ਹੈ, ਇੱਕ ਲਿਆਓ, ਇੱਕ ਤੇ ਲਿਆਉਣ ਵਾਸਤੇ ਉਹ ਤਾਂ ਗੁਪਤ ਹੈ, ਇੱਕ ਤਾਂ ਗੁਪਤ ਹੈ, ਪ੍ਰਚੰਡ ਹੋਵੇ ਗੁਪਤ, ਗੁਪਤ ਨੂੰ ਪ੍ਰਚੰਡ ਕੌਣ ਵਿਚਾਲੇ ਹੈ ਸਾਡੇ ਕੀ ਹੈ ਮੈਂ ਦੇਖਲੋ ਚਿਮਨੀ ਚੜੀ ਹੋਈ ਹੈ ਉਹਨੂੰ ਅਸੀਂ ਆਪ ਪੇਂਟਿੰਗ ਕਰਕੇ ਕਾਲਾ ਕੀਤਾ ਪਿਆ ਫਿਰ ਉਹ ਤਾਂ ਸਾਨੂੰ ਮਨ ਤਾਂ ਬਾਹਰ ਮੁਖੀ ਹੈ ਨਾ ਇਹਨੂੰ ਤਾਂ ਭੁੱਲ ਗਿਆ ਕਿ ਮੇਰੇ ਅੰਦਰ ਜੋਤ ਜਗਦੀ ਹੈ ਆ ਸਾਡੀ ਹਾਲਤ ਹੈ ਭੁੱਲ ਗਏ ਨਾਸਤਕ ਹੋਏ ਸੱਜੇ ਦੀ ਮਜੋਰਟੀ ਹੈ ਦੁਨੀਆਂ ਦੀ ਨਾਸਤਕ ਇਸੇ ਕਰਕੇ ਉਹ ਕਹਿੰਦੇ ਨਹੀਂ ਰੱਬ ਰੂਪ ਕੋਈ ਨੀ ਬਈ ਆਹ ਸਾਡੇ ਸਿੱਖਾਂ ਚ ਨਾਸਤਕ ਹੋਏ ਸੱਜੇ ਇਹੀ ਜੀ ਬਾਣੀ ਹੁੰਦਿਆਂ ਹੋਇਆ ਨਾਸਤਕ ਜਿਹੜਾ ਨਾ ਮੰਨਦਾ ਹੋਵੇ ਕਿਉਂਕਿ ਜੋ ਦਿਸਦੀ ਨੀ ਹੈ ਚੀਜ਼ ਤਾਂ ਉਹ ਫਿਰ ਨਾ ਮੰਨੋ ਕਿੰਨਾ ਪੜ੍ਹੀ ਚਲੋ ਕਿੰਨਾ ਸਮਝਾਈ ਚਲੋ ਕਿੰਨਾ ਨਾ ਨਾ ਮੰਨੋ ਫਿਰ ਇਹਨਾਂ ਫਿਰ ਮਜ਼ਹਬ ਬਣ ਗਿਆ ਮਜ਼ਹਬ ਕੀ ਮਜ਼ਹਬ ਕੀ ਚੀਜ਼ ਹੈ ਸਨ ਇਸ ਜੀਵ ਨੂੰ ਮੁੜ ਕੇ ਆਪਣੇ ਸੋਮਾ ਅਕਾਲ ਪੁਰਖ ਨਾਲ ਮੇਲ ਕਰਾਉਣ ਦੇ ਦਾ ਜ਼ਰੀਆ ਹੈ ਮੀਨਸ ਹੈ ਉਹ ਮਜ਼ਹਬ ਹੈ ਮੀਨਸ ਤੇ ਅਸੀਂ ਕੀ ਸਮਝਿਆ ਹੈ ਹਾਂ ਜੀ ਮੈਨੂੰ ਰੱਬ ਨੇ ਮੁੰਡਾ ਦੇ ਦਿੱਤਾ ਬਸ ਮੈਂ ਫਲਾਨੇ ਨੂੰ ਪੂਜਾ ਕੀਤੀ ਸੀ ਉਹਨੇ ਉੱਥੋਂ ਗਏ ਤੇ ਮੁੰਡਾ ਮਿਲ ਗਿਆ ਬਸ ਉਹੀ ਰੱਬ ਬਣ ਗਿਆ ਸਾਡਾ ਰੱਬ ਮੁੰਡਾ ਦੇਣ ਵਾਲਾ ਤਾਂ ਹੋਰ ਹੈ ਕੋਈ ਸੋ ਅਸੀਂ ਆਪਣੀਆਂ ਗਰਜਾਂ ਜਿੱਥੋਂ ਪੂਰੀਆਂ ਹੁੰਦੀਆਂ ਜਿੰਨੇ ਜਿਸ ਦੇਵਤੇ ਕੋਲ ਉਸ ਨੂੰ ਪੂਜੀ ਜਾਂਦੇ ਜਿਵੇਂ ਕਿੰਨੇ ਆ ਗਰਜਾਂ ਪੂਰੀਆਂ ਕਰਨ ਵਾਲੇ ਹੁਣ ਹੋਰ ਨਾਲ ਨੂੰ ਤਪੇ ਹੁਣ ਸਾਨੂੰ ਕੀ ਉਹ ਸਾਡਾ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਬਾਣੀ ਰੂਪ ਗੁਰੂ ਸਾਨੂੰ ਦੱਸਦਾ ਹੈ ਕਿ ਤੁਸੀਂ ਇੱਕ ਦੇ ਪੁਜਾਰੀ ਹੋ ਤੇ ਤੁਸੀਂ ਇਹਨਾਂ ਗੱਲਾਂ ਚ ਨਾ ਪਾਓ ਸਾਨੂੰ ਛੱਡਿਆ ਤੇ ਬਾਣੀ ਨੇ ਸਾਫ ਕਹਿ ਦਿੱਤਾ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਭੁਯੰਗਮ ਸਾਧੇ ਪੰਜ ਜਾਂ ਫਿਰ ਵੀ ਇੰਨਾ ਕੁਛ ਪਾਠ ਕਰਕੇ ਸਾਡਾ ਹੋ ਰਿਹਾ ਇਸ ਵਕਤ ਇੰਨਾ ਕੁਛ ਧਰਮ ਨੂੰ ਕਮਾ ਕੇ ਧਰਮ ਅਸੀਂ ਜਿਹਨੂੰ ਹਰ ਇੱਕ ਨੇ ਆਪੋ ਆਪਣਾ ਧਰਮ ਹੈ ਉਸ ਪੁਆਇੰਟ ਤੇ ਆਊਂਗਾ ਇੰਨਾ ਕੁਛ ਕਰਕੇ ਰੱਖ ਕੇ ਫਿਰ ਪੰਜ ਦਿਨਾਂ ਤੋਂ ਸੰਗ ਨਾ ਛੁੱਟ ਗਿਓ ਅਹਮ ਬਾਂਧੇ ਅਹਾਂ ਸਾਡਾ ਉਵੇਂ ਤਾਂ ਉਵੇਂ ਭੜਕਦੀ ਹੈ ਤੇ ਪੰਜ ਵੀ ਨੀ ਸਾਡੇ ਕੋਲ ਛੁੱਟੇ ਤੇ ਫਿਰ ਉਹ ਇਹੋ ਜਿਹੇ ਮਜ਼ਹਬ ਤੋਂ ਅਸੀਂ ਲੈਣਾ ਕੀ ਹੈ ਜਿਹਦੇ ਨਾਲ ਸਾਡੇ ਇਹ ਪੰਜ ਕਾਬੂ ਨਾ ਆਏ ਤੇ ਹਉਮੇ ਨਾ ਗਈ ਤੇ ਫਿਰ ਗੁਰੂ ਸਾਹਿਬ ਨੇ ਬਾਣੀ ਚ ਬਹੁਤ ਲੰਮੀ ਚੌੜ ਉੱਥੇ ਕਿੰਨੇ ਟੁਕੜਾ ਲਿਖ ਕੇ ਅਖੀਰ ਚ ਕਹਿ ਦਿੱਤਾ ਹੈ ਕਿਆ ਸੋਹਣੀ ਗੱਲ ਫੈਸਲਾ ਜਜਮੈਂਟ ਕਮਾਲ ਗਿਆ ਇਨ ਵਿਦ ਮਿਲਣ ਨਾ ਜਾਈ ਹਾਂ ਕੀਏ ਕਰਮ ਅਨੇਕਾਂ ਸਾਰੇ ਕਰ ਰਹੇ ਅਸੀਂ ਤੇ ਫਿਰ ਇਲਾਜ ਸੁਣੋ ਜੀ ਕਿਆ ਸੁਣਿਆ ਇਲਾਜ ਦੱਸਿਆ ਹਾਲ ਭਰਿਓ ਸਵਾਮੀ ਕੇ ਦੁਆਰੇ ਹਾਂ ਜੀ ਹਾਲ ਭਰਿਓ ਕੀ ਮੰਗਿਆ ਕੀ ਇਸੇ ਹਾਰ ਕੇ ਪੈ ਲੈ ਕੇ ਮੰਗਿਆ ਕੀ ਹੈ ਦੀਜੇ ਬੁੱਧ ਭਵੇਕਾ ਉਹ ਸਾਨੂੰ ਉਹ ਬੁੱਧੀ ਦਿਓ ਉਹ ਆਤਮ ਗਿਆਨ ਦਿਓ ਉਹ ਅੰਤਰੀ ਗਿਆਨ ਦਿਓ ਜਿਹਦੇ ਨਾਲ ਸਾਨੂੰ ਪਤਾ ਲੱਗੇ ਕਿ ਅਸੀਂ ਤਾਂ ਭੁੱਲੇ ਹੋਏ ਹਾਂ ਸਾਡਾ ਮੰਤਵ ਕੀ ਹੈ ਜ਼ਿੰਦਗੀ ਦਾ ਸਾਡਾ ਜੀਵਨ ਸੇਧ ਕੀ ਹੈ ਅਸੀਂ ਕਿੱਥੇ ਜਾਣਾ ਸਾਡਾ ਮੰਜ਼ਿਲ ਕੀ ਹੈ ਸਾਡਾ ਨੁਕਤਾ ਕੀ ਹੈ ਉਹ ਮੰਜ਼ਿਲ ਦਾ ਪਤਾ ਲੱਗੇ ਬਾਣੀ ਤਾਂ ਕੋਈ ਕਸਰ ਨਹੀਂ ਛੱਡੀ ਉਹ ਮੰਜ਼ਿਲ ਦੱਸਣ ਦੀ ਮੁੜ ਮੁੜ ਕੇ ਇੱਕੋ ਗੱਲ ਮੁੜ ਮੁੜ ਕੇ ਨਾਮ 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 ਸ਼ਬਦ 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 ਇੰਨਾ ਕੁਛ ਦੱਸਿਆ ਫਿਰ ਵੀ ਅਜੇ ਨਹੀਂ ਕੀ ਸ਼ਬਦ ਕੀ ਹੁੰਦਾ ਨਾ ਗਿਆਨੀਆਂ ਧਿਆਨੀਆਂ ਨੂੰ ਪੁੱਛੋ ਖਾਂ ਜਾ ਕੇ ਉਹ ਦਿਮਾਗਾਂ ਵਾਲੇ ਉਹ ਚੀਜ਼ ਇੱਥੇ ਲਿਖਿਆ ਦੇਖੋ ਨੁਕਤਾ ਹੈ ਬੜਾ ਕਮਾਲ ਦਾ ਦੀਜੇ ਬੁੱਧ ਬਵੇਕਾ ਆ ਸਾਡੀ ਬੁੱਧੀ ਨਹੀਂ ਉੱਥੇ ਪਹੁੰਚ ਸਕਦੀ ਬਵੇਕ ਬੁੱਧੀ ਹੈ ਜਿਹਨੂੰ ਮੈਲ ਨਾ ਲੱਗੀ ਬੁੱਧੀ ਹੋਵੇ, ਪਿਓਰ ਹੋਵੇ, ਪਿਓਰ ਖਾਣੀ, ਪਿਓਰ ਬੁੱਧੀ ਖਾਣੀ ਹੀ ਤੁਹਾਨੂੰ ਰੂਹ ਦੀ ਆਤਮਾ ਦੀ ਅਕਸ ਬਾਹਰ ਆਏਗੀ। ਤੀਜੇ ਬੁੱਧ ਭਵਿੱਖਾ ਅਲਪ ਵਿਗਿਆਨ ਬ੍ਰਹਮ ਗਿਆਨ ਉਹ ਮੰਗਿਆ, ਕਿਉਂਕਿ ਉਹਦੇ ਥਰੂ ਸਾਨੂੰ ਅਕਾਲ ਪੁਰਖ ਦੇ ਦਰਸ਼ਨ ਹੋ ਸਕਦੇ ਹੈ। ਪਹਿਲਾਂ ਤਾਂ ਗੱਲ ਇਹ ਹਨ, ਬੁੱਧ ਭਵਿੱਖਾ ਅਲਪ ਵਿਗਿਆਨ, ਇੱਥੇ ਦੋ ਗੱਲਾਂ ਹੈ, ਇੱਕ ਦੂਸਰੇ ਨਾਲ ਹਾਰਦੀਆਂ, ਯਾਦ ਰੱਖੋ ਇਹਦੇ ਵਿੱਚ ਸਾਡੀ ਬੁੱਧੀ ਵੀ ਆਉਂਦੀ ਹੈ। ਇਹ ਸਾਡੀ ਬੁੱਧੀ ਇਹ ਬੀਸਨ ਹਾਰ ਤਿੰਨਾਂ ਗੁਣਾਂ ਚ ਇਹ ਫਸੀ ਹੋਈ ਹੈ, ਇਹਨੂੰ ਚੌਥੇ ਦਾ ਪਤਾ ਨਹੀਂ। ਮੈਂ ਇੱਕ ਲੇਖ ਲਿਖਿਆ ਹੈ, ਬੁੱਝਣਾ ਸੀਜਣਾ ਕਰੋ, ਨੰਬਰ ਦੋ ਚ ਬੁੱਝਣਾ ਸੀਜਣਾ ਬਾਣੀ ਚ ਬੁੱਝਣਾ ਲਿਖਿਆ ਹੈ। ਉਹ ਬੁੱਝ ਕੀ ਬੁੱਝਣਾ? ਰੱਬ ਨੂੰ ਬੁੱਝਣਾ ਹੈ, ਰੱਬ ਦੇ ਕਰਤੱਵ ਨੂੰ ਬੁੱਝਣਾ ਹੈ, ਰੱਬ ਦੇ ਨਾਮ ਨੂੰ ਬੁੱਝਣਾ ਹੈ, ਰੱਬ ਦੇ ਸ਼ਬਦ ਨੂੰ ਬੁੱਝਣਾ ਹੈ। ਪਰ ਉਹ ਇਸ ਦਿਮਾਗ ਨਾਲ, ਇਹ ਤਾਂ ਤਿੰਨਾਂ ਗੁਣਾਂ ਦੇ, ਇਹ ਤਾਂ ਅਗਿਆਨ ਰੂਪ ਹੈ, ਇਹ ਸਾਡਾ ਦਿਮਾਗ ਕਿਉਂਕਿ ਇਹ ਤਿੰਨਾਂ ਗੁਣਾਂ ਨੂੰ ਬਿਲੋਂਗ ਕਰਦਾ ਹੈ, ਇਹਦਾ ਨਿਹੇਜ਼ ਹੈ, ਸਾਡਾ ਤਾਂ ਦਿਮਾਗ ਇਹ ਜਿਹਾ ਹੈ। ਉਹ ਜਿਵੇਂ ਹਾਥੀ ਨੂੰ ਦੇਖਣ ਗਏ ਅੰਨੇ, ਤੇ ਉਹ ਜਿਸ ਤਰ੍ਹਾਂ ਉਹਨਾਂ ਨੂੰ ਦੇਖਿਆ ਹੱਥ ਲੱਗਿਆ, ਇਹ ਹੱਥ ਦਾ ਕੰਧ ਵਰਗਾ ਹੈ, ਪੈਰ ਲੱਤਾਂ ਨੂੰ ਹੱਥ ਲੱਗਿਆ, ਖੰਭਾ ਉਹ ਕਿਸੇ ਪੂਛ ਨੂੰ ਹੱਥ ਪੈ ਗਿਆ, ਵਾਪਸ ਵੀ ਲੜੇ ਪੈਣ, ਅਸੀਂ ਵੀ ਆਪਸ ਵਿੱਚ ਹੀ ਲੜਦੇ ਹਾਂ। ਉਹ ਕਹਿੰਦਾ ਨਹੀਂ ਆਹ ਗੁਰਮਤ ਹੈ, ਉਹ ਕਹਿੰਦਾ ਨਹੀਂ ਆਹ ਗੁਰਮਤ, ਆਪੇ ਪਤਾ ਨੀ ਗੁਰਮਤ, ਉਹ ਹਾਥੀ ਤਾਂ ਕਿਤੇ ਹੈ ਹੀ ਨੀ, ਹਾਥੀ ਤਾਂ ਕਿਤੇ ਰਿਹਾ ਨੀ, ਉਹ ਸਰਕਸ ਵਿੱਚ ਕਲਾਉਣ ਹੁੰਦੇ ਆ, ਉਹ ਹਸਾਉਣ ਵਾਸਤੇ ਹੈ, ਥੋੜੇ ਚਿਰ ਲਈ ਆਉਂਦੇ ਹੁੰਦੇ ਆ, ਦੋਵੇਂ ਘੋੜਾ ਲਿਆਉਂਦਾ, ਦੂਸਰਾ ਪੁੱਛਾ ਕਹਿੰਦਾ ਜੀ ਇਹ ਘੋੜਾ ਪਕਾਊ ਹੈ ਬਾਈ, ਕਹਿੰਦਾ ਅੱਛਾ ਘੋੜਾ, ਇਹ ਕਿਆ ਉਂਗਲਾ, ਕਹਿੰਦਾ ਇਹ ਮੂੰਹ ਹੈ, ਇਹ ਕਿਆ ਹੈ ਕੰਨ ਹੈ, ਇਹ ਹੈ ਪਾਉ ਹੈ, ਇਹ ਹੈ ਟਾਂਗ ਹੈ। ਕਹਿੰਦਾ ਇਹ ਤੋ ਕਿਤਨੇ ਤੁਮਨੇ ਨਾਮ ਬਤਾ ਦੀ, ਤਾਂ ਘੋੜਾ ਕਹਾਂ ਹੈ, ਨਾ ਤਾਂ ਇੰਨੇ ਧਰੇ ਹੈ, ਤੇ ਘੋੜਾ ਕੌਣ ਹੈ ਜੋ ਪਿੱਛਦਾ ਹੈ ਤੂੰ। ਸੋ ਸਾਡੀ ਇਹ ਹਾਲਤ ਹੈ, ਅਸੀਂ ਘੋੜੇ ਨੂੰ ਨੀ ਅੰਦਰ ਬੈਠਾ, ਸਾਡੇ ਅੰਦਰ ਰੱਬ ਉਹਨੂੰ ਨੀ ਪੁੱਛਦੇ, ਅਗਿਆਨੀ ਆਪਸ ਵਿੱਚ ਹੀ ਹੋਏ ਹੋਏ ਹੋਏ। ਸੱਚ ਕਿਨਾਰੇ ਲੈ ਗਿਆ ਲੜ ਮਰਦੇ ਬਾਹਮਣ ਮੁੱਲਾ ਨੇ, ਉਹ ਤਾਂ ਉਹਨਾਂ ਦੇ ਸਿੱਖ ਲੜਨੇ ਪਏ। ਇਹ ਕਹਿੰਦਾ ਮੈਂ ਗੁਰਮਤ ਵਾਲਾ ਹੈ, ਤੂੰ ਮਨ ਮਤ ਹੈ, ਆਪਸ ਵਿੱਚ ਹੀ ਲੜਦੇ ਹਾਂ ਸਿੱਖ ਹੈ, ਤੇਰਾ ਮਤਲਬ ਕਿ ਦੋਹਾਂ ਨੇ ਨੀ ਸਮਝੀ ਗੁਰਮਤ ਕੀ ਹੈ। ਉਹ ਗੁਰਮਤ ਅਸੀਂ ਜਿਹੜੀ ਸਮਝੀ ਹੈ ਉਸ ਦਿਮਾਗ ਨਾਲ ਸਮਝੀਏ, ਤੈ ਗੁਣੀ ਮਾਇਕੀ ਦਿਮਾਗ ਨਾਲ। ਇਹ ਮਾਇਕੀ ਦਿਮਾਗ ਤੁਸੀਂ ਕੀ ਸਮਝ ਸਕਦੇ ਹੋ, ਹਨੇਰ ਹੈ ਨਾ, ਉਹ ਹਾਥੀ ਦੇਖਣ ਵਾਲੀ ਅੰਨੇ ਵਾਲੀ ਗੱਲ ਹੈ, ਤੇ ਆਪ ਤੁਸੀਂ ਨਫ਼ਰਤ ਕਰਦੇ ਹੈ, ਕੱਚਾ ਸਿੱਖ ਹੈ, ਮੈਂ ਪੱਕਾ ਸਿੱਖ ਹੈ, ਹੋਰ ਥੋੜੀ ਹੋਰ ਹੋਮੇ ਵਧਾ ਦਿੰਦੇ, ਹੋਰ ਬਿਲਡਿੰਗ ਕਰ ਦਿੰਦੇ, ਹੋਮੇ ਵਧਾ ਲੈਂਦੇ, ਇਹ ਜੀ ਐਂ ਨੀ ਕਰਦਾ, ਐਂ ਨੀ ਕਰਦਾ, ਮਲੇਸ਼ ਖਾਲਸਾ ਅੱਛਾ ਉਹ ਸਾਡੇ ਨਾਲ ਅਸੀਂ ਆਪ ਕਰਦੇ ਹਾਂ, ਦੂਸਰੇ ਨਕਾਉਣ ਚਾੜਦੇ, ਕਿਉਂ ਬਈ? ਇਸੇ ਕਰਕੇ ਕਿ ਉਹ ਦੁੱਧੇ ਹੈ ਨੀ, ਉਹ ਅੱਖਾਂ ਹੈ ਨੀ ਜਿਹਦੇ ਨਾਲ ਅਸੀਂ ਗੁਰਮਤ ਨੂੰ ਪਛਾਣਨਾ ਹੈ, ਉਹ ਇਹਨਾਂ ਦਿਮਾਗ ਨਾਲ ਤੇ ਅਖੜੇ ਸਿੱਧੇ ਹੈ, ਉਹ ਹੀ ਬਾਣੀ ਹੈ, ਉਹ ਇਹ ਬਾਣੀ ਦੀ ਅਰਥ ਕਿਉਂਕਿ ਧੁਰੋਂ ਆਈ ਹੈ, ਅਨੁਭਵ ਚੋਂ ਆਈ ਹੈ, ਇਸ ਕਰਕੇ ਅਨੁਭਵ ਗਿਆਨ ਨਾਲ ਹੀ ਇਹ ਬਾਣੀ ਸਮਝੀ ਜਾ ਸਕਦੀ ਹੈ। ਅਸੀਂ ਇਸ ਕੂੜੇ ਦਿਮਾਗ ਨਾਲ, ਅੰਨੇ ਦਿਮਾਗ ਨਾਲ ਇਸ ਬਾਣੀ ਨੂੰ ਸਮਝ ਕੇ ਆਪਸ ਪਏ ਲੜ, ਉਹ ਕਹਿੰਦਾ ਇਉਂ ਐ ਇੰਟਰਪ੍ਰੀਟੇਸ਼ਨ ਕੀ ਲੜ ਮਰਦੇ ਆ, ਤੇ ਉਹ ਸੱਚ ਕਿਨਾਰੇ ਰਹਿ ਗਿਆ। ਹੁਣ ਤਾਂ ਉਹ ਤਾਂ ਪੁਰਾਣੀ ਗੱਲ ਹੈ ਨਾ, ਲੜ ਮਰਦੇ ਹੁਣ ਤਾਂ ਸਿੱਖ ਆਪਸ ਵਿੱਚ ਲੜ ਮਰਦੇ ਆ। ਹਾਂਜੀ ਫੇਰ
ਗਿਆਨੀ ਤੇ ਸਾਨੂੰ ਬੜਾ ਸੋਹਣਾ ਰਾਹ ਦੱਸਦੀ ਹੈ ਵੀ ਇਹ ਤੂੰ ਇਹ ਜੋ ਕੁਛ ਸਮਝੀ ਬੈਠਾ ਹੈ ਆਪਣੇ ਦਿਮਾਗ ਨਾਲ ਇਹ ਤਾਂ ਗਲਤ ਹੈ ਨਾਲ ਸਮਝ ਆ ਸਕਦੀ ਹੈ ਅਨੁਭਵੀ ਗਿਆਨ ਨਾਲ ਬ੍ਰਹਮ ਗਿਆਨ ਨਾਲ ਉਹ ਸਮਝੀ ਆ ਸਕਦੀ ਹੈ ਸੋ ਇਸ ਪਾਣੀ ਅਗਵਾਈ ਇਹ ਕਾਰਨ ਹੈ ਕਿ ਇਹ ਇਸ ਨੂੰ ਅਸੀਂ ਇਸ ਦਿਮਾਗ ਨਾਲ ਸਮਝਦੇ ਹਾਂ ਤੇ ਇਹ ਬਾਣੀ ਦੀ ਅਸਲੀਅਤ ਅਨੁਭਵੀ ਗਿਆਨ ਬ੍ਰਹਮ ਗਿਆਨ ਨਹੀਂ ਪੁੱਜਿਆ ਕਿਸੇ ਨੇ ਨਹੀਂ ਬੋਇਆ ਕੋਈ ਗੁਰਮੁਖ ਜਾਣੀ ਬਿਰਲਾ ਲਿਖਿਆ ਹੋਇਆ ਹੈ ਬਾਣੀ ਚ ਕੋਈ ਬਿਰਲਾ ਗੁਰਮੁਖ ਪੂਜੇ ਜੋ ਇਹ ਪੂਜਿਆ ਪਤਾ ਲੱਗਿਆ ਹੋਏ ਹੋਏ ਫਿਰ ਤਾਂ ਹੈਰਾਨੀ ਹੋ ਜੇ ਉਹਨਾਂ ਅੰਨਿਆ ਚੋ ਕਿਸੇ ਨੂੰ ਦੀਦੇ ਮਿਲ ਜਾਣ ਤੇ ਫਿਰ ਦੇਖ ਹਾਏ ਹਾਏ ਲੈ ਮੈਂ ਤਾਂ ਹੋਰ ਹੀ ਦਿਮਾਗ ਕਿਉਂਕਿ ਜੇ ਹੱਥ ਲਾ ਕੇ ਦੇਖਿਆ ਉਹਦਾ ਇੱਕ ਤਸੱਵਰ ਬਣ ਗਿਆ ਬਈ ਹਾਥੀ ਤਾਂ ਇੱਕ ਲਾਚੀ ਹੈ ਨਾ ਇੱਕ ਥੰਮਾ ਹੈ ਉਹ ਤਾਂ ਆਪਸ ਵੀ ਲੜਨ ਮਰਦੇ ਹੈ ਅੰਨੇ ਉਹ ਕਹਿੰਦਾ ਹਾਥੀ ਇਹ ਜਿਹਾ ਕਹਿੰਦਾ ਇਹ ਜਿਹਾ ਪਰ ਜਦੋਂ ਦੀਦੇ ਮਿਲ ਗਏ ਤੇ ਫਿਰ ਜੋ ਕੁਛ ਮੈਂ ਸਮਝੀ ਬੈਠਾ ਸੀ ਇਹ ਤਾਂ ਬਿਲਕੁਲ ਉਲਟ ਹੈ ਉਹ ਦਿਮਾਗ ਤੇ ਇੰਨਾ ਫਖਰ ਕਰਨ ਵਾਲੇ ਹੋ ਇਹ ਝੂਠਾ ਦਿਮਾਗ ਹੈ ਇਹ ਮਾਇਕੀ ਦਿਮਾਗ ਹੈ ਤੁਹਾਨੂੰ ਸਿਰਫ ਇਹ ਕਮਾਉਣ ਵਾਸਤੇ ਤੇ ਨੋਟ ਗਿਣ ਵਾਲਾ ਹੀ ਹੈ ਦਿਮਾਗ ਤੂੰ ਗਾਹਾਂ ਨਹੀਂ ਉੱਤੇ ਜਾ ਸਕਦਾ ਪ੍ਰੋਫੈਸਰ ਪੂਰਨ ਸਿੰਘ ਨੇ ਠੀਕ ਲਿਖਿਆ ਕਹਿੰਦਾ ਇਲਾਹੀ ਦੇਸ਼ ਦੇ ਮੰਡਲ ਵਿੱਚ ਜੇ ਸੰਗਤ ਕਰਦਿਆਂ ਕਰਦਿਆਂ ਇਨਸਾਨ ਦੀ ਰੂਹ ਉੱਤੇ ਚੜ ਜਾਵੇ ਉਹਦੇ ਨੇੜੇ ਪਹੁੰਚ ਜਾਵੇ ਤਾਂ ਇਨਸਾਨ ਦੇ ਦਿਮਾਗ ਦੇ ਜਿਹੜੇ ਦਿਮਾਗ ਦੇ ਅਕਲ ਦੇ ਖੰਭ ਸੜ ਜਾਂਦੇ ਆ ਉੱਥੋਂ ਦੀ ਇੰਨੀ ਪ੍ਰਕਾਸ਼ ਰੂਪ ਹੈਗਾ ਆਤਮਕ ਦੇਸ਼ ਦਾ ਕਿ ਸੜ ਜਾਂਦੇ ਉੱਥੇ ਉਦੋਂ ਗਾਹਾਂ ਦਿਮਾਗ ਨਹੀਂ ਜਾਂਦਾ ਉਹ ਕਿਉਂ ਆਕੜੇ ਫਿਰਦੇ ਹਾਂ ਅਸੀਂ ਹਾਂ ਫਿਰ ਲੜਦੇ ਹਾਂ ਇੱਕ ਦੂਸਰੇ ਨਾਲ ਆਪ ਕਹਿੰਦੇ ਮੈਂ ਤਾਂ ਖਾਲਸਾ ਹੈ ਤੇ ਤੂੰ ਤਾਂ ਮਲੇਸ਼ ਖਾਲਸਾ ਹੈ ਤੇ ਲੋਕਾਂ ਨੂੰ ਕਹਿੰਦੇ ਇਹ ਸਾਰੇ ਸਿਰਕਸ ਹੈ ਜੇ ਜੀ ਐਂ ਕਰਦੇ ਆ ਇਹ ਐਂ ਕਰਦੇ ਅੱਛਾ ਵੀ ਤੈਨੂੰ ਕੀ ਨੇ ਜੱਜਮੈਂਟ ਹੈ ਤੈਨੂੰ ਜੱਜਮੈਂਟ ਜੱਜ ਕੀ ਨੇ ਬਣਾਇਆ ਬਈ ਕਿੱਥੇ ਤੇਰੇ ਕੋਲ ਆਰਡਰ ਜੱਜਮੈਂਟ ਦਾ ਕ੍ਰਿਸ਼ਨ ਉੱਥੇ ਲਿਖਿਆ ਜੱਜ ਨੋਟ ਲੈਸਟ ਯੂ ਮੇ ਬੀ ਜੱਜ ਤੇ ਜੱਜਮੈਂਟ ਨਾ ਕਰ ਪਾਈ ਤੈਨੂੰ ਕਿਸੇ ਨੇ ਜੱਜ ਨਹੀਂ ਬਣਾਇਆ ਤੂੰ ਆਪੇ ਆਪ ਹੀ ਜਾਣ ਸੈਲਫ ਅਪੁਆਇੰਟਡ ਜੱਜ ਬਣਿਆ ਤੂੰ ਨਾ ਕਿਸੇ ਨੂੰ ਜੱਜ ਕਰ ਜੇ ਕਰੇਗਾ ਤਾਂ ਤੈਨੂੰ ਵੀ ਕੋਈ ਜੱਜ ਕਰੂਗਾ ਤੇਰੀ ਵੀ ਜੱਜਮੈਂਟ ਹੋਣੀ ਹੈ ਹੁਣ ਫਿਰ ਇੱਥੇ ਸਾਰੀਆਂ ਹੋਰ ਜਿੰਨਾ ਮਰਜ਼ੀ ਵਧਾ ਲਓ ਪਰ ਪੁਆਇੰਟ ਇਹ ਹੈ ਸਟ੍ਰੈਸ ਨੁਕਤਾ ਵਜ਼ਨ ਦੇਣ ਵਾਲੀ ਉਹ ਹੈ ਕਿ ਅਸੀਂ ਜੋ ਕੁਛ ਬਾਣੀ ਚ ਲਿਖਿਆ ਹੋਇਆ ਹੈ ਇਹ ਆਤਮਕ ਮੰਡਲ ਦਾ ਬਿਆਨ ਹੈ ਤੇ ਇਸ ਨੂੰ ਸਮਝਣ ਵਾਸਤੇ ਬੁੱਧ ਵਿਵੇਕ ਬੁੱਧ ਅੰਤਵੀ ਬੁੱਧੀ ਅੰਤਵੀ ਗਿਆਨ ਦੁਆਰਾ ਹੀ ਇਹ ਬੁੱਝੀ ਜਾ ਸਕਦੀ ਹੈ ਉਦੋਂ ਸਾਨੂੰ ਪਤਾ ਲੱਗੇ ਫਿਰ ਕੀ ਹੋਊਗਾ ਜੇ ਅੰਨੇ ਨੂੰ ਅੱਖਾਂ ਮਿਲ ਜਾਣ ਤਾਂ ਹਾਂ ਕੁਛ ਹੈਗਾ ਹੈਰਾਨ ਸ਼ੌਕ ਦ ਗ੍ਰੇਟੈਸਟ ਸ਼ੌਕ ਆਫ ਲਾਈਫ ਉਦੋਂ ਹੋਏਗੀ ਜੋ ਤੁਹਾਡਾ ਗਿਆਨ ਅਨੁਭਵੀ ਗਿਆਨ ਇਹ ਗਿਆਨ ਸਿਰਫ ਤੁਹਾਡੇ ਅੱਖਾਂ ਵਾਲਿਆਂ ਵਾਸਤੇ ਨਹੀਂ ਹੈ ਬਗੈਰ ਅੱਖਾਂ ਵਾਲਿਆਂ ਨੂੰ ਵੀ ਉਹ ਅੰਦਰ ਗਿਆਨ ਹੈ ਉਹ ਦੂਆ ਗਿਆਨ ਹੈ ਭਾਈ ਉਹ ਅੱਖਾਂ ਦਾ ਉਹ ਬਗੈਰ ਅੰਨਿਆਂ ਨੂੰ ਵੀ ਉਹ ਗਿਆਨ ਆਉਂਦਾ ਹੈ ਕਿਉਂਕਿ ਉਹ ਤਾਂ ਅੰਦਰ ਜੋਤ ਹੈ ਉਹ ਜਗਦੀ ਹੈ 24 ਘੰਟੇ ਤੇ ਆਪਣੇ ਗਲੋਬ ਜਿਹੜਾ ਪਾਇਆ ਚਿਮਨੀ ਪਾ ਇਹਨੂੰ ਸਾਫ਼ ਕਰੀ ਜਾਓ ਕਰਦਿਆਂ ਕਰਦਿਆਂ ਬਹਿਓ ਅੰਦਰਲੀ ਜੋਤ ਜਦੋਂ ਆ ਗਈ ਉਦੋਂ ਹੈਰਾਨ ਹੋ ਗਏ ਓਹ ਮੈਂ ਤਾਂ ਕੀ ਸਮਝੀ ਬੈਠਾ ਸੀ When you see face to face God, it will be the greatest shock of your life. ਕਿ ਚੱਕੀ ਫਿਰਦੇ ਹੈ ਕਿਉਂ ਆਕੜੇ ਫਿਰਦੇ ਹੈ ਮੈਂ ਵੱਡਾ ਸਿੱਖ ਤੂੰ ਮਲੇ ਸਿੱਖ ਨਾ ਬਈ ਸਾਰੇ ਆਪਾਂ ਇੱਕੇ ਕਰਵਾਉਂਦੇ ਇੱਕੇ ਕਾਫਲੇ ਦੇ ਮੈਂਬਰ ਹੈਗੇ ਅਸੀਂ ਪਹਿਲੀ ਗੱਲ ਤਾਂ ਇਹ ਹੈ ਕਿ ਸਾਨੂੰ ਇਹ ਨੀ ਪਤਾ ਜਾਣਾ ਕਿੱਥੇ ਹੈ, ਸਾਨੂੰ ਮੰਜ਼ਿਲ ਦਾ ਪਤਾ ਨੀ ਹੈ, ਜੀਵਨ ਸਿਹਤ ਸਾਡੀ ਹੈ ਨੀ। ਇੱਥੇ ਘਰ ਦੇ ਪੰਜ ਸੱਤ ਮੈਂਬਰ ਹੋਣਗੇ, ਉਹਨਾਂ ਦੀ ਸਿੱਖੀ ਅੱਡ ਅੱਡ ਹੈ। ਇੱਕ ਤਾਂ ਕਹਿੰਦਾ ਮੈਨੂੰ ਨਾ ਜਗਾਓ, ਰੱਬ ਮੇਰੇ ਜਾਗਣਾ ਕਿਤੇ ਬਹੁਤਾ ਹੋ ਜੂਗਾ, ਮੈਨੂੰ ਸੁੱਤਾ ਰਹਿੰਦਾ। ਦੂਸਰਾ ਕੋਈ 8 ਵਜੇ ਉੱਠਦਾ, ਕੋਈ 6 ਵਜੇ ਉੱਠਦਾ ਹੈ, ਕੋਈ 3 ਵਜੇ ਉੱਠਦਾ ਹੈ, ਨਹਾਉਂਦਾ ਧੋਂਦਾ। ਦੂਏ ਕਹਿੰਦੇ ਲਾ ਸਵੇਰੇ ਸਵੇਰੇ ਖੜਕਾ ਕਰਦਾ, ਸਾਡੀ ਨੀਂਦ ਖਰਾਬ ਕਰਦਾ। ਕੋਈ ਕਹਿੰਦਾ ਜੀ ਨਿਤਨੇਮ ਕਰਨਾ ਚਾਹੀਦਾ, ਉਹ ਨਿਤਨੇਮ ਕਰਦਾ। ਦੂਆ ਕਹਿੰਦਾ ਲਾ ਐਵੇਂ ਮੂੰਹ ਮਾਰਦਾ ਫਿਰਦਾ, ਇੱਕ ਬੈਠ ਕੇ ਸਿਮਰਨ ਕਰਦਾ, ਵਾਹਿਗੁਰੂ ਵਾਹਿਗੁਰੂ ਕਰਦਾ। ਕਹਿੰਦਾ ਲੈ ਤੇਰੇ ਆ ਬੱਕਰੀਆਂ ਨੂੰ ਮੂੰਹ ਮਾਰਦਾ ਪਿਆ, ਇਹਦੇ ਨਾਲ ਰੱਬ ਕੋਈ ਨੀ ਮਿਲਦਾ ਤੈਨੂੰ। ਕੋਈ ਕਹਿੰਦਾ ਉਹ ਗੁਰਦੁਆਰੇ ਜਾ ਕੇ ਮੱਥਾ ਟੇਕ ਕੇ ਆਉਂਦਾ ਹੈ, ਉੱਥੇ ਬੈਠਦਾ ਹੈ, ਸਤਸੰਗ ਕਰਦਾ ਹੈ, ਕੀਰਤਨ ਕਰਦਾ ਹੈ, ਤੇ ਦੂਜਾ ਕਰਦਾ ਹੀ। ਉਹ ਕਹਿੰਦਾ ਲੈ ਉੱਥੇ ਜਾ, ਇੱਥੇ ਨੀ, ਰੱਬ ਦਾ ਅੰਦਰ ਹੈ, ਬਸ ਇੱਥੇ ਦਾਨ ਕਰ ਲਾ, ਬਸ ਉੱਥੇ ਜਾਣ ਦੀ ਕੀ ਲੋੜ ਹੈ। ਜੇ ਕਈ ਜਾਂ ਬਾਣੀ ਪੜੋ, ਕੋਈ ਗਿਆਨ ਸਿੱਖੋ ਇੱਥੋਂ, ਲੈ ਬਾਣੀ ਅਸੀਂ ਮੈਂ ਕਰਦਾ ਮੈਂ ਸ਼ਾਬੀ ਕਬਾਬੀ ਲੋਕ ਖੁੰਡਾਂ ਤੇ ਬੈਠੇ, ਟਾਂਗਿਆਂ ਤੇ ਬੈਠੇ, ਰੇਲ ਵਿੱਚ ਬੈਠੇ, ਕੋਈ ਗੱਲ ਛੇੜ ਕੇ ਦੇਖ ਲੋ। ਕਹਿੰਦੇ ਆ ਇੰਡੀਆ ਦੇ ਵਿੱਚ ਗਿਆਨੀਆਂ ਦੀ ਤੇ ਮੰਗਦਿਆਂ ਦੀ ਬਹੁਤ ਆ। ਉਹ ਮੈਂ ਦੇਖਿਆ ਐਸੇ ਬੰਦੇ ਛੇੜ ਕੇ ਦੇਖ ਲਓ, ਕੋਈ ਇੱਕ ਤੁੱਕ ਕਦੇ ਕਿਸੇ ਨੇ ਸੁਣ ਲਈ, ਉਹਦੀ ਕਥਾ ਵੀ ਸੁਣ ਲਈ, ਉਹ ਯਾਦ ਕਰ ਲਈ। ਉਹ ਜਿੱਥੇ ਬੈਠਣਗੇ ਉੱਥੇ ਆਪਣਾ ਗਿਆਨ ਤੋਂ ਆਪੇ ਗਿਆਨੀ ਬਣ ਜਾਣਗੇ, ਸਾਰਿਆਂ ਦੇ ਉੱਤੋਂ ਦੀ ਬਣ ਜਾਣਗੇ, ਉਹਨਾਂ ਨੂੰ ਸਮਝਾਉਂਦੇ ਫਿਰਨਗੇ। ਇਸ ਕਰਕੇ ਜਿਹੜਾ ਖਣਾ ਇੱਥੇ ਗਿਆਨੀ ਹੈ ਹਮੇਸ਼ ਅੱਛਾ ਜੀ ਆਪਾਂ ਕੀ ਲੈਣਾ ਹੁਣ, ਫਿਰ ਇਹ ਬੁੱਧ ਭਵਿੱਖਾ ਇੰਟਿਊਸ਼ਨ ਤੋਂ ਬਗੈਰ ਬਾਣੀ ਸਮਝ ਨਹੀਂ ਆਉਣੀ। ਤੇ ਜਦੋਂ ਬਾਣੀ ਸਮਝ ਨਾ ਆਈ ਜਾਂ ਸਾਨੂੰ ਆਪਣੇ ਜੀਵਨ ਦੀ ਸਿਹਤ ਨਹੀਂ ਮਿਲਣੀ, ਤੇ ਜੀਵਨ ਦੀ ਸਿਹਤ ਨਾ ਮਿਲੇ ਤਾਂ ਤੁਸੀਂ ਤੁਰੇ ਫਿਰਦੇ ਹੋ ਬਗੈਰ ਸਿਹਤ ਤੋਂ। ਇਹ ਤਾਂ ਉਸ ਤਰ੍ਹਾਂ ਦੀ ਹਾਲਤ ਹੈ, ਜਹਾਜ਼ ਉੱਥੇ ਚੱਲਿਆ ਹੁਣ ਪਤਾ ਹੀ ਨਹੀਂ ਹੈ, ਚਾਰਟ ਨਹੀਂ ਹੈ, ਹੁਣ ਡੈਸਟੀਨੇਸ਼ਨ ਦਾ ਪਤਾ ਨਹੀਂ, ਮੈਂ ਕਿੱਥੇ ਜਾਣਾ ਕਿਹੜੇ ਪਾਸੇ। ਫਿਰ ਹਵਾ ਆਈ ਉਹਨੂੰ ਐ ਲੱਗੀ, ਹਵਾ ਆਈ ਐ ਲੱਗੀ, ਸਾਡੇ ਇੱਧਰ ਕਾਮ ਆਇਆ, ਉਹਨੇ ਕਿੱਕ ਮਾਰਤੀ, ਉਹਦਾ ਕ੍ਰੋਧ ਆਇਆ, ਸਾਡਾ ਜੀਵਨ ਕਾਹਦਾ ਹੈ। ਫੁੱਟਬਾਲ ਵਾਂਗੂ ਇਹ ਸਾਰੇ ਸਾਨੂੰ ਟਿਕਣ ਨਹੀਂ ਇੱਕ ਮਿੰਟ। ਮੈਨੂੰ ਲੋਕ ਕਹਿੰਦੇ ਜੀ ਅਸੀਂ ਪਾਠ ਕਰਦੇ ਹਾਂ, ਨਿਤਨੇਮ ਕਰਦੇ ਹਾਂ, ਅਸੀਂ ਸਿਮਰਨ ਕਰਦੇ ਹਾਂ, ਮਨ ਨਹੀਂ ਇੱਕ ਮਿੰਟ ਲਈ ਟਿਕਦਾ। ਕਿਉਂ ਟਿਕੇ ਭਾਈ? ਤੇ ਫੁੱਟਬਾਲ ਚ 11 ਉਸ ਪਾਸੇ 11-22 ਬੰਦੇ, ਇੱਥੇ ਖਬਰਾਂ ਇਹ ਪੰਜਾਂ ਦੀ ਗਾਂ ਹੱਟੀ ਦੀ ਫੌਜ ਹੋ, ਤੁਹਾਨੂੰ ਕਿਉਂ ਟਿਕਣ ਦੇ ਰਹੇ? ਤੁਸੀਂ ਉਹਦੇ ਜਾਣ ਕੇ ਉਹਨਾਂ ਦੇ ਗੁਲਾਮ ਬਣੇ ਹੋ, ਤੁਹਾਨੂੰ ਕਿਉਂ ਟਿਕਣ ਦੇ ਰਹੇ? ਉਹਦਾ ਮਾਹੌਲ ਬਣਾ। ਹਾਂਜੀ, ਫਿਰ ਇਲਾਜ ਕਿਆ ਸੁਣਾ ਇਲਾਜ ਸਾਹਿਬ ਨੇ ਕਿਹਾ, ਭਾਈ ਪੁਰਾਣੇ ਜ਼ਮਾਨੇ ਵਿੱਚ ਲੋਕ ਦੂਰ ਦੂਰ ਮੁਲਕਾਂ ਦੇ ਵਿੱਚ ਕਾਫਲੇ ਬਣਾ ਕੇ ਜਾਂਦੇ ਹੁੰਦੇ ਸੀਗੇ, ਧਿਆਨ ਕਰੋ, ਔਰ 2-3 ਸਾਲ ਬਾਅਦ, ਕਿਉਂਕਿ ਸੜਕਾਂ ਨਹੀਂ ਸੀ, ਕੁਛ ਨਹੀਂ ਸੀ, ਊਂਠਾਂ ਤੇ ਜਾਂਦੇ ਹੁੰਦੇ ਸੀਗੇ। 2-3 ਸਾਲ ਤੋਂ ਬਾਅਦ ਉਹਨਾਂ ਨੇ ਘਰਾਂ ਨੂੰ ਮੁੜਨਾ, ਤੇ ਕਾਫਲੇ 100-150 ਕਿੰਨੇ ਹੋਣੇ ਕਾਫਲੇ, ਤੇ ਉਹ ਕਾਫਲੇ ਦੇ ਤਾਂ ਜਾਂਦੇ ਸੀ ਕਿ ਰਾਹ ਦੇ ਵਿੱਚ ਡਾਕੂ ਬਹੁਤ ਹੁੰਦੇ ਸੀ। ਜਦੋਂ ਦੇਖਦੇ ਵੀ ਇਹ ਥੋੜੇ ਜਿਹੇ ਬੰਦੇ ਹੈ ਤਾਂ ਉਹ ਇਕੱਠਾ ਜਥੇ ਕੋਲ ਲੁੱਟੀ, ਇਸ ਕਰਕੇ ਲੁੱਟ ਲੈਂਦੇ ਸੀ। ਔਰ ਇਹ ਅਰਬ ਦੇਸ਼ ਦੇ ਸਾਰਿਆਂ ਦਾ ਇਹੀ ਹਾਲ ਹੈ, ਜਿਹੜਾ ਤਕੜਾ ਹੁੰਦਾ ਸੀ ਉਹ ਦੂਏ ਨੂੰ ਲੁੱਟ ਕੇ ਸਾਰੇ ਕਾਫਲੇ ਨੂੰ ਗੁਲਾਮ ਬਣਾ ਲੈਂਦਾ ਸੀ, ਲੁੱਟ ਲੈਂਦੇ ਸੀ। ਇਸੇ ਕਰਕੇ ਅਸੀਂ ਜਦੋਂ ਇਕੱਲੇ, ਮੈਂ ਕਹਿੰਦਾ ਹੁਣ ਦੇਖੋ ਇੱਕ ਪੁਆਇੰਟ ਹੈ ਇੱਥੇ ਬੜਾ ਸੋਹਣਾ, ਕਹਿੰਦੇ ਜੀ ਸਾਧ ਸੰਗਤ ਕੀ ਉੱਥੇ ਕੀ ਜਾਣਾ ਕਰ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈਗਾ, ਇੱਥੇ ਬਾਣੀ ਹੈ ਕਿ ਇੱਥੇ ਪੜ੍ਹਿਆ ਤੈਨੂੰ ਨੀ ਜਾਣ ਦੇਣਾ, ਜੇ ਕਹੀ ਤਾਂ ਖਬਰਦਾਰ ਮੁੜ ਕੇ ਕਰਨਾ ਹੈ। ਬੱਚੇ ਨੂੰ ਕਿਹਾ ਜੇ ਤੈਨੂੰ ਘਰੋਂ ਕੱਢ ਦੂੰ ਜੇ ਉੱਥੇ ਸੰਗਤ ਚ ਗਿਆ। ਅੱਛਾ ਬਈ ਕੀ ਲੋੜ ਹੈ ਉੱਥੇ ਜਾਣ ਦੀ, ਐਵੇਂ ਪਖੰਡੀ ਇਕੱਠੇ ਹੋਏ ਹੈ। ਹੈ ਤਾਂ ਗੱਲ ਉਹਦੀ ਸੱਚੀ, ਹੈ ਤਾਂ ਸਾਰੇ ਪਖੰਡੀ। ਹੁਣ ਇਹਨਾਂ ਨੂੰ ਇਹ ਨੀ ਪਤਾ ਕਿ ਜੇ ਤੁਸੀਂ ਇਕੱਲੇ ਇਕੱਲੇ ਅੱਡ ਅੱਡ, ਮੈਂ ਕੀ ਲੈਣਾ ਸੰਗਤ ਚੋਂ ਜਾ ਕੇ, ਨਾ ਪੈਸੇ ਖਰਚੀਏ, ਘਰ ਦਾ ਕੰਮ ਛੱਡੀਏ, ਨਾ ਔਖੇ ਹੋਈਏ, ਕੀ ਲੈਣਾ। ਲੈ ਕੇ ਜਾਂਦਾ ਹੈ ਉਹਦੇ ਮੁਤਾਬਿਕ ਸਾਰੇ 100-150 ਕੋਸ ਤੁਰੇ ਫਿਰਦੇ ਹੈਗੇ ਕਾਫਲਾ। ਸਾਨੂੰ ਇਹ ਕਾਫਲਾ ਗੁਰੂ ਸਾਹਿਬ ਨੇ ਦਿੱਤਾ ਭਾਈ ਇਹਨਾਂ ਪੰਜਾਂ ਤੋਂ ਬਚਾਉਣ ਲਈ, ਨਹੀਂ ਤਾਂ ਤੁਸੀਂ ਲੁੱਟੇ ਜਾਓਗੇ, ਲੁੱਟੇ ਜਾ ਰਹੇ ਹੈ। ਨਿਤ 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 ਲੁੱਟੇ, ਕੋਈ ਨਾ ਸੁਣੇ ਪੁਕਾਰਾ, ਇੱਥੇ ਕੋਈ ਹੋਊਗਾ ਥਾਣਾ ਠੂਣਾ ਨੇੜੇ, ਉੱਥੇ ਕੋਈ ਪੁਕਾਰ ਹੀ ਹੈ ਅੰਦਰ, ਨਿਤ ਨਿਤ ਲੁੱਟਦੇ ਹੈ, ਮਾਰੇ ਕੁੱਟੇ ਹੋਏ ਹੋਏ ਹੋਏ, ਕਿਉਂ ਕਿੱਥੇ ਇਕੱਲੇ ਜਾਏਂਗੇ। ਧਿਆਨ ਕਰੋ ਜੀ, ਮੈਂ ਸੰਤ ਦੀ ਕੀ ਲੋੜ ਹੈ, ਸੰਗਤਾਂ ਦੀ ਕੀ ਲੋੜ ਹੈ, ਮੈਂ ਨਿਤਨੇਮ ਕਰਦਾ ਜੀ, ਮੈਂ ਨਾਲ ਸੁਖਮਨੀ ਵੀ ਪਾਠ ਕਰਦੀ ਹਾਂ ਜੀ, ਉਹ ਕੀ ਕਰਾਂ। ਔਰ ਕਰਮ ਧਰਮ ਪਾਖੰਡ ਜੋ ਦੀਸੇ ਜਮ ਜਗਾਤੀ ਲੁੱਟੇ, ਇਹ ਰਾਹ ਚ ਬੈਠੇ ਜਮ ਉਹਨਾਂ ਨੇ ਲੁੱਟ ਲੈਣਾ, ਜੇ ਬਾਕੀ ਰਹਿ ਗਏ ਜਦੋਂ ਜਦੋਂ ਸਵਾਸ ਨਿਕਲੇ ਤੇ ਉੱਥੇ ਕਰਮ ਰਹਿ ਤੇ ਜਵਾਨੀ ਦੇ ਪੈਣਾ। ਜਮ ਜਗਾਤੀ ਹਾਰ ਪਰਿਓ, ਫਿਰ ਇਲਾਜ ਕਿਆ ਸੁਣਿਆ ਇਲਾਜ ਦੱਸਿਆ, ਹਾਰ ਪੜੇ ਹੋ ਸਵਾਮੀ ਕੇ ਦੁਆਰੇ, ਦੀਜੇ ਬੁੱਕ ਬੁੱਧ ਬਵੇਕਾ। ਇੱਥੋਂ ਤੋਂ ਕਾਫਲਾ, ਉਹ ਕਾਫਲਾ ਕਿਹੜਾ, ਸਾਧ ਸੰਗਤ, ਇਹ ਕਾਫਲਾ ਹੈ। ਇੱਥੇ ਜਦੋਂ ਦੇ ਆਏ ਹੋ ਤੁਸੀਂ, ਤੁਹਾਨੂੰ ਘਰ ਭੁੱਲਿਆ ਹੋਇਆ, ਅਜੇ ਪੰਜ ਜਿਹੜੇ ਹੈ ਉਹਨੂੰ ਹੁਕਮ ਨਹੀਂ ਹੈ। ਗੁਰੂ ਸਾਹਿਬ ਨੇ ਕਿਹਾ ਵੀ ਮੇਰੀ ਸੰਗਤ ਏ ਸਰਕਲ ਦੇ ਅੰਦਰ, ਔੜੇ ਦੇ ਅੰਦਰ, ਇਹਨਾਂ ਪੰਜਾਂ ਨੂੰ ਹੁਕਮ ਨਹੀਂ, ਉਹ ਬਾਹਰ ਹੱਥ ਜੋੜੀ ਖੜੀ ਮਾਇਆ। ਇੱਥੇ ਤੁਸੀਂ ਪੰਜਾਂ ਤੋਂ ਬਚੇ ਹੋਏ ਹੋ ਭਾਈ, ਇਹਦੀ ਫੌਜ ਤੋਂ ਬਚੇ ਹੋਏ ਹੋ, ਤੇ ਤੁਹਾਨੂੰ ਇੱਥੇ ਬੁੱਧ ਵਿਵੇਕ ਮਿਲਦੀ ਹੈ, ਤੇ ਇੱਥੇ ਤੁਹਾਡਾ ਮਨ ਜਦੋਂ ਪੰਜਾਂ ਦਾ ਡਰ ਨਾ ਰਿਹਾ, ਨਿਸੰਗ ਹੋ ਕੇ ਤੁਸੀਂ ਇੱਥੇ ਗੁਰੂ ਦੀ ਹਜ਼ੂਰੀ ਦੇ ਵਿੱਚ ਗੁਣ ਗਾਉਂਦੇ ਹੋ, ਆਪਣਾ ਲਾਹਾ ਲੈ ਕੇ ਕਰਨ ਜਾਓਗੇ। ਪਰ ਯਾਦ ਰੱਖੋ, ਇਸ ਔੜਾ ਚੋਂ, ਇਸ ਵਾਯੂਮੰਡਲ ਚੋਂ ਜਦੋਂ ਬਾਹਰ ਹੈ, ਪੰਜਾਂ ਨੇ ਫੇਰ ਆ ਕਾਬੂ ਕਰਨਾ। ਇਸ ਕਰਕੇ ਗੁਰੂ ਸਾਹਿਬ ਨੇ ਸਾਨੂੰ ਬੜੀ ਸੋਹਣੀ ਗੱਲ ਦੱਸੀ ਹੈ, ਕਿਵੇਂ ਵੀ ਹੁਣ ਕਿਹੜੀ ਕਰੀਏ ਤਾਂ ਕੀ ਕਰੀਏ। ਦੋਏ ਗੱਲਾਂ, ਇਹ ਮਾਇਕੀ ਦੁਨੀਆ ਹੈ, ਇਹਨੇ ਆਪਣਾ ਕੰਮ ਕਰਨਾ ਹੈ, ਇਹ ਪੰਜਾਂ ਨੇ ਆਪਣਾ ਕੰਮ, ਕਿਉਂਕਿ ਉਹਨਾਂ ਨੂੰ ਹੁਕਮ ਹੈ ਨਾ ਉਹਨੂੰ ਵੀ, ਤੇ ਤੁਸੀਂ ਬਚਾਓ ਕਿਵੇਂ ਕਰਨਾ ਬਈ। ਕਾਫਲੇ ਦਾ ਆਸਰਾ ਲਓ, ਉਹ ਕਾਫਲਾ ਕਿਹੜਾ, ਆਸ ਸੰਗਤ ਇੱਥੇ। ਔਰ ਸੱਚ ਹੈ ਕਿ ਇੱਥੇ ਜਿਹੜੇ ਆਉਂਦੇ ਹੈ ਉਹਨਾਂ ਚਿਰ ਉਹ ਇਹਨਾਂ ਪੰਜਾਂ ਤੋਂ ਬਚੇ ਰਹਿੰਦੇ ਹੈ, ਜਦੋਂ ਇੱਥੇ ਜਾਓਗੇ ਕਾਫਲੇ ਤੋਂ ਅੱਡ ਅੱਡ ਹੋ ਗਏ, ਫਿਰ ਉਹੀ ਲੁੱਟ। ਤਦੇ ਗੁਰੂ ਸਾਹਿਬ ਨੇ ਸਾਨੂੰ ਕਿਹਾ, ਮਿਲ ਸਾਧ ਸੰਗਤ ਭਾਜ ਕੇਵਲ ਨਾਮ। ਉਹ ਇਕੱਲੇ ਇਕੱਲੇ ਤੁਸੀਂ ਜਪਦੇ ਫਿਰੋਗੇ, ਕਰਨਾ ਹੈ ਬਾਣੀ ਪੜ੍ਹਨੀ ਹੈ, ਜੇ ਨਹੀਂ ਸੰਗਤ ਮਿਲਦੀ ਬਾਣੀ ਪੜ੍ਹਨੀ ਹੈ, ਠੀਕ ਹੈ। ਪਰ ਜਿਹੜੀ ਇੱਥੇ ਤੁਹਾਨੂੰ ਇੱਕ ਤਾਂ ਬਾੜ ਮਿਲ ਜਾਂਦੀ ਹੈ, ਇਹ ਪੰਜਾਂ ਤੋਂ ਬਚ ਜਾਂਦੇ ਹੈ, ਤੇ ਬੇਫਿਕਰ ਹੋ ਕੇ ਨਾਮ ਜਪਦੇ ਹਾਂ, ਮਨ ਹੋਰ ਕਿਸੇ ਪਾਸੇ ਨਹੀਂ ਜਾਂਦਾ, ਇਕਾਗਰ ਹੋ ਕੇ ਸਾਨੂੰ ਜਿਹੜਾ ਲਾਭ ਸਾਧ ਸੰਗਤ। ਕਦੇ ਗੁਰੂ ਸਾਹਿਬ ਨੇ ਕਿਹਾ, ਸਾਧ ਸੰਗਤ ਬਿਨ ਤਰਿਆ ਨਾ ਕੋਈ, ਯਾਦ ਰੱਖ ਲਓ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇੱਥੇ ਹੀ ਆ ਕੇ ਕੇਵਲ ਨਾਮ ਜਪ ਹੁੰਦਾ ਹੈ, ਇੱਥੇ ਹੀ ਲਾਹਾ ਮਿਲ ਸਕਦਾ ਹੈ, ਬਸ ਕੇਵਲ ਨਾਮ। ਨਹੀਂ ਤਾਂ ਬਸ ਉਹੀ ਗੱਲ ਹੈ, ਥੋੜੀ ਜਿਹੀ ਕਮਾਈ ਕਰੀਦੀ ਹੈ, ਉਹ ਕੋਈ ਕੇ ਇਸਦਾ ਲੁੱਟ ਕੇ ਲੈ ਜਾਂਦਾ। ਹੁਣ ਮੈਂ ਬਸ ਕਰਦਾ, ਥੱਕ ਗਿਆ ਹੈਗਾ, ਪਰ ਬਹੁਤ ਬਹੁਤ ਕਮਾਲ ਦੇ ਨੁਕਤੇ ਹੈਗੇ ਜਿਹੜੇ ਯਾਦ ਰੱਖੋ। ਇੱਕ ਤਾਂ ਇਹ ਕਿ ਜੇ ਪੰਜਾਂ ਤੋਂ ਬਚਣਾ ਤਾਂ ਸਾਧ ਸੰਗਤ ਹੈ, ਨਾਮ ਜਪਣਾ ਤਾਂ ਸਾਧ ਸੰਗਤ ਦੱਸੀ ਹੈ। ਹਾਂ, ਇੱਕ ਤੁਕ ਮੇਰੀ ਯਾਦ ਆਈ ਹੈ, ਸੁਣੋ। ਬਾਣੀ ਕਹਿੰਦੀ ਹੈ, ਚਾਲੇ ਥੇ ਹਰ ਮਿਲਣ ਕੋ ਬੀਚੇ ਅਟਕਿਓ ਚੀਜ਼, ਤੁਰੇ ਦੱਸੀ ਗਏ ਵੀ ਮੈਂ ਲੰਡਨ ਪਹੁੰਚਣਾ ਹੈਗਾ। ਵੀ ਸੁਣਿਆ ਉੱਥੇ ਬੜੀ ਕਮਾਈ ਹੁੰਦੀ ਹੈ, ਬੜੀ ਬਹੁਤ ਸੋਹਣਾ ਸ਼ਹਿਰ ਹੈ, ਤੇ ਇੱਥੋਂ ਦਿੱਲੀ ਗਏ, ਉੱਥੇ ਏਡੇ ਏਡੇ ਮਕਾਨ ਦੇਖੇ, ਏਡੇ ਏਡੇ ਸ਼ਹਿਰ ਨਾ ਸਿਲਸਿਲਾ ਦੇਖ ਕੇ, ਚੱਲ ਉੱਥੇ ਹੀ ਹੁਣ ਉੱਥੇ ਕਿੱਥੇ ਜਾਈਏ, ਚੱਲ ਇੱਥੇ ਹੀ ਪਕੌੜੇ ਤੜ ਕੇ ਵੇਚਣ ਲੱਗ ਪੈਂਦੇ। ਚਾਲੇ ਤੇ ਹਰ ਮਿਲਣ ਕੋ ਬੀਚੇ ਅਟਕੇ ਚੀਜ਼, ਸਾਡਾ ਚਿੱਤ ਇੱਥੇ ਹੀ ਚੰਗਿਆ ਕਿ ਕਿਵੇਂ ਉਹਦੇ ਸੁਣ ਲਓ ਕਿਵੇਂ। ਸਿਮਰਨ ਕੀਤਾ ਕਿਸੇ ਨੇ, ਕਿਸੇ ਨੇ ਬਾਣੀ ਪੜੀ, ਕੋਈ ਮਾੜਾ ਜਿਹਾ ਉਹਨੂੰ ਖਲੋਰਾ ਜਿਹਾ ਆਇਆ, ਰੁਣ ਕਿਉਂ ਜਿਹਾ ਹੋਇਆ। ਢੋਂਕੀ ਜੀ ਆਈ, ਆਵਾਜ਼ ਕੱਢੀ, ਦਿਖਾਵਾ ਕਰਤਾ, ਉਹ ਚੀਕਾਂ ਮਾਰਦੀਆਂ, ਕਿੱਥੇ ਆਦਮੀ ਕਿਹੜੇ ਕੱਟਦਾ, ਆਏ ਆਏ ਖਿਲਣ ਉਲਣ ਲੱਗ ਪਿਆ। ਮਹਾਰਾਜ ਜੀ ਕਿਤੇ ਛੋ ਮਿਲਦੀ ਹੈ, ਉਹ ਦਿਖਾ ਕੇ ਕਹਿੰਦਾ ਦਿਖਾਵਾ ਕਰਕੇ ਗੁਆ ਲੈਂਦੇ ਆ, ਫਿਰ ਪਾਲਦੇ ਆ, ਫਿਰ ਉਹ ਉਹਦੇ ਨਾਲ ਇਹ ਹੁੰਦੀ ਹੈ ਕਿ ਉਹਦੀ ਮਸ਼ਹੂਰੀ ਜੀ ਤਾਂ ਬੜੀ ਗੁਰਮੁਖ ਹੈ ਯਾਰ, ਇਹ ਤਾਂ ਬੜਾ ਗੁਰਮੁਖ ਹੈ ਭਾਈ, ਐਵੇਂ ਨਾਲ ਇਹਨਾਂ ਗੱਲਾਂ ਚ ਪਿਆ। ਉਹ ਰਾਹ ਚ ਅਟ ਗਿਆ, ਹੋਰ ਗਿਆ, ਹੋਰ ਰਹਿ ਥੋੜੀ ਸਮਾਧੀਆਂ ਲਾਈਆਂ ਤੇ ਹੋਰ ਕੁਛ ਕੀਤਾ ਤਾਂ ਸ਼ਕਤੀ ਆ ਜਾਂਦੀ ਹੈ। ਜੋ ਸ਼ਕਤੀ ਆ ਗਈ ਤੇ ਫਿਰ ਮੁੰਡੇ ਕੁੜੀਆਂ ਦੇਣ ਲੱਗ ਪਿਆ, ਦੇਖਿਆ ਮੇਰੇ ਵਾਕ ਪੂਰੇ ਹੋ ਜਾਂਦੇ ਆ, ਮੇਰੇ ਫਲਾਨਾ ਹੋਰ ਆਕੜ ਕੇ ਬਹਿ ਗਿਆ, ਸੰਤ ਬਣ ਕੇ ਬਹਿ ਗਿਆ। ਬਸ ਫਿਰ ਜੋ ਜਾਣਾ ਤਾਂ ਸੀ ਰੱਬ ਕੋਲ, ਬੀਚੇ ਅਟਕਿਓ ਚੀਤ, ਉਹ ਚੇਲਿਆਂ ਵਾਲਿਆਂ ਜਦੋਂ ਡੇਰੇ ਬਣਾ ਲਏ, ਚੇਲਿਆਂ ਵਾਲੇ ਬਹੁਤ ਸਾਰੇ ਇਕੱਠੇ ਹੋ ਗਏ, ਕਿਸੇ ਦੇ ਭੂਤ ਕੱਢਤਾ, ਕਿਸੇ ਨੂੰ ਕੁੜੀ ਦੇਤਾ, ਕਿਸੇ ਨੂੰ ਮੁੰਡੇ ਦੇਤਾ, ਕਿਸੇ ਦੇ ਬਿਮਾਰੀ ਹਟਾਤੀ, ਕਿਸੇ ਨੌਕਰੀ ਦਵਾਤੀ, ਬਸ ਉੱਥੇ ਹੀ ਫਸ ਗਏ। ਉਹ ਰੱਬ ਤਾਂ ਬੁਰੇ ਰਹਿ ਗਿਆ, ਰੱਬ ਭੁੱਲ ਗਿਆ, ਬੀਚੇ ਅਟਕੋ ਚੀਤ, ਇਹ ਨਾ ਹੋਵੇ। ਬਈ ਜਿਸਨੇ ਉਹ ਮੰਜ਼ਿਲ ਪਹਿਲਾਂ ਜਾਣਨੀ ਹੈ, ਮੰਜ਼ਿਲ ਇੱਥੋਂ ਪਤਾ ਲੱਗੇ ਗੁਰਬਾਣੀ ਮੰਜ਼ਿਲ ਕੀ ਹੈ, ਅਵਰ ਮੰਜ਼ਿਲ ਕੀ ਹੈ, ਅਵਰ ਕਾਜਰ ਕੀ ਮੁਕਾਮ ਮਿਲ ਸਾਧ ਸੰਗਤ ਬਾਜ, ਕੇਵਲ ਨਾਮ ਇੱਕੋ ਨਾਮ ਜਪ ਕੇ ਛੱਡ, ਨਾਮ ਜਪ ਕੇ ਕੀ ਕਰਨਾ ਹੈ, ਨਾਮ ਜਪ ਕੇ ਕੀ ਮਿਲੂਗਾ, ਜਿੱਥੋਂ ਜਿਹਦਾ ਇਹ ਨਾਮ ਹੈ ਉਹ ਸਾਨੂੰ ਆਪਣੇ ਗੋਦ ਵਿੱਚ ਬਿਠਾ ਲਏਗਾ, ਧੰਨ ਗੁਰੂ ਨਾਨਕ। ਬਸ ਮੈਂ